लकी जाई नाने अपे सुन अपे सुख आसन अपे सुन अपे सुख आसन अपे सुनत आपे ही जासन आपे सुनत आप ही जास लखी न जाई अनेक लीला लखी न जाई अनेक लीला लखी न जाई आपे सुखम आपे अस्तुला लखी न जाई नानक लीला लखी न जाई नानक लीला लखी न जाई अपन आप आपे ही पायो अपन आप आपे ही पायो आपे बाप आप ही मायो आपे बाप आप ही मायो लखी न जाई लखी न जाई ननेक लीला लखी न जाई आपे सुख आपे अस्तुला आपे सुख आपे अस्तुला लखी न जाई नानक लीला लखी न जाई नानक लीला जाई नानक लीला।
ਜਿਸ ਪਿਆਰ ਚ ਬੈਠੇ ਹੋ ਪਿਆਰੇ ਹੋ ਉਸੇ ਪਿਆਰ ਚ ਸਾਰੇ ਗੂੰਜ ਪਾ ਕੇ ਆਖੋ ਧੰਨ ਗੁਰੂ ਨਾਨਕ ਦੇਵ ਫਿਰ ਆਖੋ ਧੰਨ ਗੁਰੂ ਨਾਨਕ ਦੇਵ ਧੰਨ ਗੁਰੂ ਨਾਨਕ ਦੀ ਲੀਲਾ ਕੀ ਬਿਆਨ ਕੀਤੀ ਜਾਏ ਇਤਨਾ ਬੇਅੰਤ ਭਾਈ ਸੰਤੋਖ ਸਿੰਘ ਜੀ ਕੋਲ ਪੁੱਛਿਆ ਕਿਸੇ ਤੇ ਆਖਣ ਲੱਗੇ ਕਿ ਆਸਮਾਨ ਦੇ ਤਾਰੇ ਭਾਵੇਂ ਕੋਈ ਗਿਣ ਲਵੇ ਆਕਾਸ਼ਾਂ ਦੇ ਤਾਰੇ ਜਿਹੜੇ ਟਿਮਟਿਮਾ ਰਹੇ ਨੇ ਜੇ ਕੋਈ ਸਾਇੰਸਦਾਨ ਆਪਣੀ ਸ਼ਕਤੀ ਰੱਖਦਾ ਹੋਵੇ ਤਾਂ ਗਿਣ ਸਕਦਾ ਕੋਈ ਵੱਡੀ ਗੱਲ ਨਹੀਂ ਪਰ ਜਿਤਨੇ ਜੀਵ ਸੰਸਾਰ 'ਚ ਆ ਕੇ ਧੰਨ ਗੁਰੂ ਨਾਨਕ ਨੇ ਤਾਰੇ ਨੇ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਤਾਰੇ ਗਿਣੇ ਜਾਤ ਹੈ ਭਾਈ ਗੁਰਦਾਸ ਭਾਈ ਸਾਹਿਬ ਸੰਤੋਖ ਸਿੰਘ ਜੀ ਕਹਿੰਦੇ ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣੇ ਜਾਤ ਆਸਮਾਨ ਦੇ ਤਾਰੇ ਤਾਂ ਗਿਣ ਲਓਗੇ ਪਰ ਧੰਨ ਗੁਰੂ ਨਾਨਕ ਨੇ ਜੋ ਜੀਵ ਤਾਰੇ ਹਨ ਉਹਨਾਂ ਦੀ ਗਿਣਤੀ ਕਿੱਥੇ ਤੇ ਜਿਨ੍ਹਾਂ ਨੇ ਤਰਨਾ ਸੀ ਉਹ ਗੁਰੂ ਨਾਨਕ ਦੇ ਕਦਮਾਂ ਵਿੱਚ ਨਹੀਂ ਪਹੁੰਚੇ ਪਰ ਗੁਰੂ ਨਾਨਕ ਨੂੰ ਆਪ ਤਰਸਾਇਆ ਤੇ ਆਪ ਤਾਰਨ ਵਾਸਤੇ ਪਹੁੰਚੇ ਆਪ ਪਹੁੰਚੇ ਮਰਦਾਨੇ ਦੀ ਪੁਖਦਾ ਬਹਾਨਾ ਰੁਸ ਕੇ ਬੈਠ ਗਏ ਮਰਦਾਨਿਆਂ ਕਿਉਂ ਰੁਸ ਪਏ ਆਂਦਾ ਰਬਾਬਾ ਪਈ ਆ ਮੈਂ ਇੱਥੋਂ ਕੀਰਤਨ ਨਹੀਂ ਹੁੰਦਾ ਤੇਰਾ ਮੇਰਾ ਗੁਜ਼ਾਰਾ ਨਹੀਂ ਤੇ ਲਾਡ ਵਿੱਚ ਆ ਗਿਆ ਮਰਦਾਨਾ ਮੇਰੇ ਧੰਨ ਗੁਰੂ ਨਾਨਕ ਹੋਰ ਨੇੜੇ ਹੋ ਕੇ ਬੈਠੇ ਮਰਦਾਨਿਆਂ ਦੱਸ ਗੱਲ ਕੀ ਆਖਣ ਲੱਗਾ ਜਾਂ ਤਾਂ ਆਪਣੇ ਵਰਗਾ ਕਰ ਦੇ ਤੇ ਯਾਰ ਅਜੀ ਰੋਟੀ ਤਾਂ ਦਿੱਤਾ ਕਰਕੇ ਰੱਜ ਕੇ ਖਾਧਾ ਕਰਾਂ ਤੇ ਫਿਰ ਤਨਕੀਰਤ ਨੂੰ ਸੁਣਾਇਆ ਕਰਾਂ ਭਾਈ ਸਾਹਿਬ ਸੰਤੋਖ ਸਿੰਘ ਲਿਖਦੇ ਨੇ ਕਿ ਮਰਦਾਨੇ ਨੇ ਆਖਿਆ ਬਾਬਾ ਤੂੰ ਇਹ ਪਾਉਣ ਹਾਰੀ ਤੇ ਭਾਈ ਬਾਲਾ ਇਹ ਵੀ ਸੰਤੋਖ ਧਾਰੀ ਇਹ ਮਨ ਲੱਗੀ ਭੁੱਖ ਦੀ ਬਿਮਾਰੀ ਦੱਸ ਤੇਰਾ ਮੇਰਾ ਕੀ ਗੁਜ਼ਾਰਾ ਜੇ ਕੀਰਤਨ ਦੀ ਦਾਜ ਬਖਸ਼ੀ ਹੋ ਤੇ ਇਤਨੀ ਵੀ ਬਖਸ਼ਿਸ਼ ਕਰਕੇ ਆਪਣੇ ਵਰਗਾ ਕਰ ਦੇ ਤੇ ਮੇਰੇ ਧੰਨ ਗੁਰੂ ਨਾਨਕ ਕਹਿੰਦੇ ਨੇ ਮਰਦਾਨਿਆਂ ਜਦੋਂ ਭੁੱਖ ਦਾ ਸਤਾਇਆ ਤੂੰ ਰੁਸਣਾ ਨਾ ਤੇਰੇ ਰੁਸਣ ਨਾਲ ਕਈਆਂ ਦਾ ਭੱਲਾ ਹੋ ਜਾਂਦਾ ਮਰਦਾਨਿਆਂ ਤੈਨੂੰ ਚੇਤੇ ਹੈ ਤੂੰ ਰੁਸਿਆ ਸੀ ਰੁਸ ਕੇ ਤੁਰ ਪਿਆ ਸੀ ਰਬਾਬ ਸੱਟ ਕੇ ਤੇ ਰਸਤੇ ਵੀ ਤੈਨੂੰ ਕੌਡਾ ਮਿਲ ਗਿਆ ਮਰਦਾਨਿਆਂ ਤੇਈ ਭੁੱਖਦਾ ਸਦਕਾ ਕੌਡੇ ਦਾ ਉਧਾਰ ਹੋ ਗਏ ਕੌਡਾ ਤਰ ਗਿਆ ਕੌਡਾ ਰਾਖਸ਼ ਤੋਂ ਦੇਵਤਾ ਬਣ ਗਏ ਤੇ ਭਾਈ ਬਾਲਾ ਕਈ ਵਾਰੀ ਆਖਦਾ ਸੀ ਖਿੱਚ ਕੇ ਬਾਬਾ ਇਹਦਾ ਕੰਮ ਹੀ ਉਹੀ ਹੈ ਰੋਜ਼ ਰੁਸ ਪੈਂਦਾ ਹਰ ਵੇਲੇ ਰੁਸਿਆ ਹੀ ਰਹਿੰਦਾ ਤੇ ਮੇਰੇ ਧੰਨ ਗੁਰੂ ਨਾਨਕ ਹੱਸ ਕੇ ਆਖਣ ਲੱਗੇ, ਭਾਈ ਬਾਲਾ ਇਹ ਰੁਸਦਾ ਇਸ ਵਾਸਤੇ ਹੈ ਨਾ, ਇਹਨੂੰ ਪਤਾ ਹੈ ਬਾਬੇ ਨੇ ਮਨਾ ਲੈਣਾ। ਰੁਸਦਾ ਉਹ ਹੀ ਹੈ ਜਿਹਨੂੰ ਕੋਈ ਮਨਾਉਣ ਵਾਲਾ, ਜਿਹਨੂੰ ਕੋਈ ਮਨਾਉਣ ਵਾਲਾ ਨਹੀਂ ਉਸਨੂੰ ਰੁਸਣ ਦੀ ਜਾਂਚ ਵੀ ਨਹੀਂ ਆ ਸਕਦੀ। ਮਰਦਾਨਾ ਇਸ ਵਾਸਤੇ ਰੁਸਦਾ, ਇਹਨੂੰ ਪਤਾ ਹੈ ਮੈਂ ਰੁਸਣਾ ਤੇ ਬਾਬੇ ਨੇ ਲਾੜ ਨਾਲ ਮੈਨੂੰ ਮਨਾ ਲੈਣਾ। ਪਿਆਰੇ ਉਹ ਜਿੱਥੇ ਬੈਠੇ ਹੋਏ ਉਹ ਇੱਥੇ ਹੀ ਮਰਦਾਨਾ ਰੁਸਿਆ ਸੀ। ਕੱਪੜੇ ਚੁੱਕੇ ਹੋਏ ਧੰਨ ਗੁਰੂ ਨਾਨਕ ਪਾਤਸ਼ਾਹ ਦੇ, ਤੇ ਉੱਥੇ ਬੇਰ ਸਾਹਿਬ ਦੇ ਥੱਲੇ ਇੰਤਜ਼ਾਰ 'ਚ ਬੈਠਾ ਹੋਇਆ ਧੰਨ ਗੁਰੂ ਨਾਨਕ ਬਈ ਨਦੀ ਵਿੱਚੋਂ ਨਿਕਲਣ ਤੇ ਮੈਂ ਕੱਪੜੇ ਪੇਸ਼ ਕਰਾਂ। ਪਰ ਧੰਨ ਗੁਰੂ ਨਾਨਕ ਕਿੱਥੇ, ਉਹ ਤਾਂ ਪਹੁੰਚੇ ਧੰਨ ਗੁਰੂ ਨਾਨਕ ਅਕਾਲ ਆਪਣੇ ਅਕਾਲ ਪੁਰਖ ਵਾਹਿਗੁਰੂ ਤਨਕਾਰ ਦੇ ਚਰਨਾਂ ਵਿੱਚ, ਤੇ ਐਸੇ ਅਸਥਾਨ ਤੋਂ ਹਜ਼ੂਰ ਨੇ ਟੁੱਬਾ ਲਾਇਆ। ਥੋੜ੍ਹਾ ਚਿਰ ਉਡੀਕਿਆ ਤੇ ਘਬਰਾ ਉੱਠਿਆ, ਮੱਥੇ ਤਰਤੇਲੀ ਆ ਗਏ, ਆਖਣ ਲੱਗਾ ਗੁਰੂ ਨਾਨਕ ਨੇ ਅੱਗੇ ਇੰਨੀ ਕਦੀ ਚਿਰ ਨਹੀਂ ਸੀ ਲਾਇਆ ਬਈ ਨਦੀ ਵਿੱਚ ਟੁੱਬਾ ਲਾ ਕੇ ਬਾਹਰ ਆ ਜਾਂਦੇ ਸਨ। ਅੱਜ ਬੜੀ ਦੇਰ ਹੋ ਗਈ ਹੈ ਤੇ ਕੋਈ ਸੂਹ ਤੱਕ ਨਹੀਂ, ਧੰਨ ਗੁਰੂ ਨਾਨਕ ਕਿੱਥੇ ਨੇ? ਅੰਦਰ ਤੌਖਲਾ ਪੈਦਾ ਹੋ ਗਿਆ, ਨਾ ਜਾਣੀਏ ਕੋਈ ਜਾਨਵਰ ਧੰਨ ਗੁਰੂ ਨਾਨਕ ਦੇ ਸਰੀਰ ਨੂੰ ਖਿੱਚ ਕੇ ਲੈ ਗਿਆ ਹੋਵੇ, ਨਾ ਜਾਣੀਏ ਧੰਨ ਗੁਰੂ ਨਾਨਕ ਬਈ ਨਦੀ 'ਚ ਗਏ ਤੇ ਕਿਉਂ ਵਾਪਸ ਨਹੀਂ ਆਏ। ਕੱਪੜੇ ਚੁੱਕੇ ਧੰਨ ਗੁਰੂ ਨਾਨਕ ਨੇ, ਕਦੀ ਇਹਦੇ ਨੱਚਦਾ ਹੈ ਕਦੀ ਇਹਦੇ ਨੱਚਦਾ, ਤੇ ਘਬਰਾਇਆ ਘਬਰਾਇਆ ਸ਼ਹਿਰ ਜਾ ਕੇ ਪਹੁੰਚੇ। ਨਵਾਬ ਦੌਲਤ ਖਾਨ ਨੂੰ ਖਬਰਾਂ ਹੋਈਆਂ, ਸਾਰਾ ਸੁਲਤਾਨਪੁਰ ਬਈ ਨਦੀ ਦੇ ਕੰਢੇ ਤੇ ਇਕੱਠਾ ਹੋ ਗਿਆ। ਜਾਲ ਪਾਏ, ਬੇੜੀਆਂ ਪਾਈਆਂ ਗਈਆਂ, ਪਰ ਧੰਨ ਗੁਰੂ ਨਾਨਕ ਬਈ ਨਦੀ ਵਿੱਚ ਹੁਣ ਤੇ ਬਾਹਰ ਨਿਕਲਣਾ, ਉਹ ਤਾਂ ਬੈਠੇ ਹੋਏ ਨਿਰੰਕਾਰ ਪਾਤਸ਼ਾਹ ਦੇ ਕਦਮਾਂ ਵਿੱਚ, ਨਿਰੰਕਾਰ ਦੇ ਚਰਨਾਂ ਵਿੱਚ, ਜਿੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਬਚਨ ਕੀਤਾ ਸੀ, ਨਾਨਕ ਮੈਂ ਪਾਰ ਬ੍ਰਹਮ ਪਰਮੇਸ਼ਰ ਤੇ ਤੂੰ ਪੂਰਨ ਬ੍ਰਹਮ ਪਰਮੇਸ਼ਰ, ਨਾਨਕ ਜਿਸ ਪਰ ਤੇਰੀ ਮੇਰ ਉਸ ਪਰ ਮੇਰੀ ਮੇਰ, ਨਾਨਕ ਜਿਸਨੂੰ ਤੂੰ ਬਖਸ਼ਿਆ ਉਸਨੂੰ ਮੈਂ ਬਖਸ਼ਿਆ। ਲਓ ਬਈ ਪਿਆਰੇ ਹੋ, ਅਸੀਂ ਵੀ ਅੱਜ ਅਰਦਾਸ ਕਰਾਂਗੇ, ਬਾਬਾ ਇੱਥੇ ਹੀ ਤੂੰ ਵਰ ਲੈ ਕੇ ਆਇਆ ਸੀ, ਨਿਰੰਕਾਰ ਦੇ ਕਦਮਾਂ ਵਿੱਚੋਂ ਇਹ ਬਚਨ ਲੈ ਕੇ ਆਇਆ ਸੀ, ਪਰ ਹੁਣ ਸਾਡੀ ਵੀ ਬੇਨਤੀ ਪ੍ਰਵਾਨ ਕਰ ਲੈ, ਜੇ ਉਹਨੇ ਤੈਨੂੰ ਆਖਿਆ ਜਿਹਨੂੰ ਤੂੰ ਬਖਸ਼ਿਆ ਉਸਨੂੰ ਮੈਂ ਬਖਸ਼ਿਆ ਤੇ ਫਿਰ ਸਾਨੂੰ ਬਖਸ਼ ਲੈ, ਸਾਨੂੰ ਵਿਸ਼ਵਾਸ ਤੇ ਯਕੀਨ ਹੈ ਜੇ ਤੂੰ ਸਾਨੂੰ ਬਖਸ਼ ਦੇਵੇਂਗਾ ਜਦੋਂ ਦਰਗਾਹ ਵਿੱਚ ਜਾਵਾਂਗੇ ਉੱਥੇ ਵੀ ਬਖਸ਼ੇਗਾ। ਇੱਕ ਬੇਬੇ ਸੀ ਜਿਹਦੇ ਚਰਨ ਜਾ ਕੇ ਫਾਲੇ ਮਰਦਾਨੇ ਨੇ, ਤਾਂ ਆ ਕੇ ਰੋ ਪਿਆ, ਬੇਬੇ ਧੰਨ ਗੁਰੂ ਨਾਨਕ ਦਾ ਪਤਾ ਨਹੀਂ ਲੱਗ ਰਿਹਾ। ਭਾਈਆ ਜੈ ਰਾਮ ਨੂੰ ਜਾ ਆਖਿਆ, ਭਾਈਆ ਜੀ ਧੰਨ ਗੁਰੂ ਨਾਨਕ ਦਰਿਆ ਵਿੱਚ ਗਏ ਸਨ ਬਈ ਨਦੀ ਵਿੱਚ ਇਸ਼ਨਾਨ ਕਰਨ ਵਾਸਤੇ, ਮੁੜ ਕੇ ਵਾਪਸ ਨਹੀਂ ਆਏ, ਘਬਰਾਇਆ ਹੋਇਆ ਅੱਖਾਂ ਭਰੀ ਹੋਈਆਂ ਜਲ ਦੇ ਨਾਲ ਤੇ ਮੱਥੇ ਤੇ ਤਰੇਲੀਆਂ ਮਰਦਾਨੇ ਦੇ, ਤੇ ਬੇਬੇ ਆਸ ਪਈ, ਮਰਦਾਨਿਆਂ ਕਿਉਂ ਘਬਰਾ ਗਏ? ਤੇ ਕੰਬਦੇ ਕੰਬਦੀ ਜ਼ਬਾਨ ਨਾਲ ਆਖਣ ਲੱਗਾ, ਬੇਬੇ ਗੁਰੂ ਨਾਨਕ ਡੁੱਬ ਗਏ ਨੇ। ਤੇ ਬੇਬੇ ਹੱਸ ਕੇ ਆਖਣ ਲੱਗੀ, ਮਰਦਾਨਿਆਂ ਮੇਰਾ ਵੀਰ ਨਹੀਂ ਡੁੱਬ ਸਕਦਾ, ਜਿਹੜਾ ਸੰਸਾਰ ਨੂੰ ਤਾਰਨ ਵਾਸਤੇ ਆਇਆ ਉਹਨੇ ਆਪ ਕਦੋਂ ਡੁੱਬਣਾ? ਮੇਰੇ ਵੀਰ ਦੀ ਕੋਈ ਖੇਡ ਹੋਣੀ ਹੈ ਨਿਰਾਲੀ। ਲਓ ਬਈ ਪਿਆਰੇ, ਉਹ ਫਿਰ ਚਾਰ ਰਾਤਾਂ ਬਾਅਦ ਧੰਨ ਗੁਰੂ ਨਾਨਕ ਉਸ ਅਸਥਾਨ ਤੇ ਪ੍ਰਗਟ ਹੋਏ ਜਿੱਥੇ ਫਿਰ ਕੱਲ ਭਾਗਾਂ ਵਿੱਚ ਹੋਏ ਤੇ ਦਰਸ਼ਨ, ਜਿੱਥੇ ਹਜ਼ੂਰ ਨੇ ਆਖਿਆ ਸੀ ਨਾ ਕੋਈ ਹਿੰਦੂ ਨਾ ਮੁਸਲਮਾਨ, ਜਦ ਦਰਸ਼ਨ ਦੀਦਾਰੇ ਹੋਏ ਧੰਨ ਗੁਰੂ ਨਾਨਕ ਦੇ, ਮਰਦਾਨਾ ਪ੍ਰਸੰਨ ਹੋ ਗਿਆ ਤੇ ਰੁਸ ਕੇ ਇੱਕ ਪਾਸੇ ਬਹਿ ਗਿਆ। ਮਰਦਾਨਿਆਂ ਕੀ ਗੱਲ, ਰੁਸਿਆ ਪਿਆ? ਆਖਣ ਲੱਗਾ, ਬਾਬਾ ਤੂੰ ਕਹਿੰਦਾ ਮੈਂ ਤੈਨੂੰ ਬਹੁਤ ਪਿਆਰ ਕਰਨਾ। ਹਾਂ ਮਰਦਾਨਿਆਂ, ਇਸੀ ਵਾਸਤੇ ਤਾਂ ਤੈਨੂੰ ਤਲਵੰਡੀਓਂ ਬੁਲਾਇਆ। ਬਾਬਾ ਤੂੰ ਕਹਿੰਦਾ ਮੈਂ ਤੈਨੂੰ ਬਹੁਤ ਪਿਆਰ ਹਾਂ, ਤੇ ਸੱਚ ਦੱਸਣਾ ਤੂੰ ਕਿੱਥੇ ਗਿਆ ਸੀ? ਆ ਚਾਰ ਦਿਨ ਚਾਰ ਰਾਤਾਂ ਦਰਿਆ ਵਿੱਚ ਅਲੋਪ ਹੋ ਕੇ ਮੁੜ ਕੇ ਦਰਿਆ ਵਿੱਚੋਂ ਹੀ ਨਿਕਲ ਆਇਆ, ਗਿਆ ਕਿੱਥੇ ਸੀ? ਤੇ ਮੇਰੇ ਧੰਨ ਗੁਰੂ ਨਾਨਕ ਹੱਸ ਕੇ ਆਖਣ ਲੱਗੇ, ਮਰਦਾਨਿਆ ਮੈਂ ਨਿਰੰਕਾਰ ਦੇ ਚਰਨਾਂ ਵਿੱਚ ਗਿਆ ਸਾਂ ਤੇ ਰੁਸ ਕੇ ਤੂੰ ਜਾ ਕੇ ਬਹਿ ਗਏ। ਮਰਦਾਨਿਆ ਰੁਸਣਾ ਕਿਉਂ ਹੈ? ਆਖਣ ਲੱਗਾ ਰੁਸਾ ਨਾ ਤੇ ਕੀ ਕਰਾਂ, ਤਲਵੰਡੀ ਦੀਆਂ ਜੂਹਾਂ ਵਿੱਚ ਮੈਂ ਕੀਰਤਨ ਕਰਨ ਜਾਵਾਂ ਤੇ ਤੂੰ ਨਾ ਮੇਰੇ ਨਾਲ। ਬਾਬਾ ਉਹ ਜੰਗਲਾਂ ਬਿਆਬਾਨਾਂ ਵਿੱਚ ਮਰਦਾਨਿਆ ਆ ਚਲੀਏ ਮੈਂ ਸੁਣਾ, ਦਰਿਆਵਾਂ ਦੇ ਕੰਢਿਆਂ ਤੇ ਮਰਦਾਨਿਆ ਆ ਚਲੀਏ ਮੈਂ ਕੀਰਤਨ ਸੁਣਨਾ, ਪਹਾੜੀ ਕੰਧਰਾਂ ਵਿੱਚ ਮਰਦਾਨਾ ਤੇਰੇ ਨਾਲ। ਪਰ ਜਦ ਤੂੰ ਨਿਰੰਕਾਰ ਦੇ ਦਰਸ਼ਨ ਕਰਨ ਵਾਸਤੇ ਗਿਆ ਤੇ ਇਕੱਲਾ ਹੀ ਤੁਰ ਗਿਆ, ਮੈਨੂੰ ਲੈ ਕੇ ਨਹੀਂ ਗਿਆ, ਦੱਸ ਮੈਂ ਰੁਸਾ ਨਾ ਤੇ ਕੀ ਕਰਾਂ। ਬੜੇ ਖੂਬਸੂਰਤ ਅੱਖਰ ਭਾਈ ਸਾਹਿਬ ਨੇ ਬਿਆਨ ਕੀਤੇ ਨੇ ਤੇ ਆਖਣ ਲੱਗੇ ਮਰਦਾਨਿਆ, ਔਰ ਸੱਚਾ ਬਚਨ ਇਹ ਹੋਈ ਹੈ ਕਿ ਤੇਰੇ ਸਾਥ ਬਿਨਾਂ ਮੈਂ ਰਹਿ ਵੀ ਨਹੀਂ ਸਕਦਾ। ਮਰਦਾਨਿਆ ਤੂੰ ਮੈਨੂੰ ਖੁਰਾਕ ਦੇਣਾ ਹੈ, ਤੂੰ ਮੈਨੂੰ ਕੀਰਤਨ ਸੁਣਾਉਣਾ ਹੈ, ਜਦੋਂ ਤੂੰ ਆਪਣੇ ਸੋਹਣੇ ਗਲੇ ਵਿੱਚੋਂ ਕੀਰਤਨ ਸੁਣਾਉਣਾ ਹੈ ਮੈਂ ਰੱਜ ਜਾਣਾ, ਮੈਨੂੰ ਕੀਰਤਨ ਦੀ ਭੁੱਖ ਹੈ। ਬਾਬੇ ਨੂੰ ਕੀਰਤਨ ਦੀ ਭੁੱਖ ਸੀ। ਹਜ਼ੂਰ ਨੇ ਗੁਰਬਾਣੀ ਵਿੱਚ ਇੱਕ ਤੁਕ ਲਿਖੀ ਹੈ, ਬਿਨ ਨਾਮ ਹੈ ਮਰ ਜਾਈਏ ਮੇਰੇ ਠਾਕਰ ਜਿਉਂ ਅਮਲੀ ਅਮਲ ਲੁਕਾ। ਹਫੀਮ ਖਾਣੇ ਵਾਲੇ ਨੂੰ ਸਮੇਂ ਸਿਰ ਹਫੀਮ ਨਾ ਮਿਲੇ ਔਖਾ ਹੋ ਜਾਂਦਾ, ਔਖਾ ਹੋ ਜਾਂਦਾ। ਸੁਲਤਾਨਪੁਰ ਪਿੱਛੋਂ ਪਹੁੰਚੇ ਹਾਂ ਤੇ ਪਹਿਲੇ ਗੁਲਾਟੀ ਸਾਹਿਬ ਨੂੰ ਆਖਿਆ ਸਵੇਰੇ 3 ਵਜੇ ਚਾਹ ਪਿਲਾਇਓ, ਅਮਲ ਲੱਗਿਆ ਛੋਟਾ ਜੀ। ਪਰ ਧੰਨ ਗੁਰੂ ਨਾਨਕ ਨੂੰ ਅਮਲ ਕੀਰਤਨ ਦਾ ਨਾਮ ਦਾ ਬਾਣੀ ਦਾ ਮਰਦਾਨਿਆ, ਮੇਰਾ ਸਰੀਰ ਟੁੱਟਣ ਲੱਗ ਪੈਂਦਾ ਹੈ ਜਦੋਂ ਮੈਨੂੰ ਕੀਰਤਨ ਦੀ ਖੁਰਾਕ ਨਹੀਂ ਮਿਲਦੀ। ਤੂੰ ਮੈਨੂੰ ਖੁਰਾਕ ਜੋ ਦੇ, ਆਤਮਾ ਦੀ ਖੁਰਾਕ ਹੈ। ਸਰੀਰ ਦੀ ਖੁਰਾਕ ਅਸੀਂ ਖਾਣੇ ਖਾਂਦੇ, ਚੰਗੇ ਚੰਗੇ ਭੋਜਨ ਖਾਂਦੇ ਹਾਂ, ਸਰੀਰ ਨੂੰ ਤਾਕਤ ਮਿਲਦੀ ਹੈ। ਅਤੇ ਹਜ਼ੂਰ ਕਹਿੰਦੇ ਨੇ ਸਰੀਰ ਦੇ ਨਾਲ ਆਤਮਾ ਦਾ ਸੰਬੰਧ ਹੈ, ਜਿੱਥੇ ਸਰੀਰ ਨੂੰ ਖੁਰਾਕ ਦੇਣ ਦਾ ਇਤਨਾ ਧਿਆਨ ਰੱਖਦੇ ਹੋ, ਸਰੀਰ ਕਮਜ਼ੋਰ ਨਾ ਹੋ ਜਾਏ, ਸਰੀਰ ਬਲਵਾਨ ਬਣਿਆ ਰਹੇ, ਉੱਥੇ ਆਤਮਾ ਨੂੰ ਵੀ ਖੁਰਾਕ ਦਿਓ। ਭਾਈ ਆਉਂਦੇ ਨੇ ਕਮਜ਼ੋਰ ਸਰੀਰ ਹੋਵੇ ਅਤੇ ਕਈ ਬਿਮਾਰੀਆਂ ਇਹਦੇ 'ਤੇ ਤਾਵਾ ਬੋਲ ਕੇ ਆ ਜਾਂਦੀ ਹੈ। ਕਮਜ਼ੋਰ ਸਰੀਰ ਦੇ ਉੱਤੇ ਹਰ ਕੋਈ ਡਾਢਾ ਇਸਦੇ ਉੱਤੇ ਵਸ ਕਰ ਲੈਂਦਾ ਅਤੇ ਇਸ ਲਈ ਸਿਆਣੇ ਕਹਿੰਦੇ ਨੇ ਕਿ ਸਰੀਰ ਨੂੰ ਕਮਜ਼ੋਰ ਨਾ ਹੋਣ ਦਿਓ, ਇਹ ਤਕੜਾ ਹੋਵੇਗਾ ਬਿਮਾਰੀਆਂ ਦਾ ਮੁਕਾਬਲਾ ਕਰੇਗਾ। ਅਤੇ ਪਾਤਸ਼ਾਹ ਕਹਿੰਦੇ ਨੇ ਜਿੱਥੇ ਸਰੀਰ ਦੀ ਰਖਵਾਲੀ ਕਰਦੇ ਹੋ ਪਿਆਰੇ ਹੋ, ਉੱਥੇ ਆਤਮਾ ਦੀ ਵੀ ਰਖਵਾਲੀ ਕਰੋ, ਕਿਧਰ ਇਹ ਵੀ ਕਮਜ਼ੋਰ ਨਾ ਹੋ ਜਾਏ। ਆਤਮਾ ਕਮਜ਼ੋਰ ਹੋ ਗਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਤਾਵਾ ਬੋਲ ਦੇਣਾ, ਆਤਮਾ ਕਮਜ਼ੋਰ ਹੋ ਗਈ ਨਿੰਦਾ ਚੁਗਲੀ ਬਖੀਲੀ ਚੋਂ ਇਹਨੂੰ ਸਵਾਦ ਆਉਣ ਲੱਗ ਪੈਣੇ, ਜੇ ਆਤਮਾ ਕਮਜ਼ੋਰ ਹੋ ਗਈ ਇਹ ਸਾਰੀਆਂ ਬਿਮਾਰੀਆਂ ਨਾਲ ਘੇਰੀ ਜਾਏਗੀ। ਇਹਨਾਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਵਾਸਤੇ ਆਤਮਾ ਨੂੰ ਬਲਵਾਨ ਬਣਾਓ। ਆਤਮਾ ਨੂੰ ਤਾਕਤ ਦੇਣ ਵਾਲੀ ਕਿਹੜੀ ਚੀਜ਼? ਗੁਰੂ ਕਾ ਜਸ, ਹਜ਼ੂਰ ਦਾ ਪਵਿੱਤਰ ਨਾਮ, ਗੁਰਬਾਣੀ ਦਾ ਅੰਮ੍ਰਿਤ ਕੀਰਤਨ, ਇਹ ਆਤਮਾ ਨੂੰ ਖੁਰਾਕ ਦਿੰਦਾ। ਆਉਂਦੇ ਨੇ ਸਰੀਰ ਬਹੁਤਾ ਕਮਜ਼ੋਰ ਹੋ ਜਾਏ ਤੇ ਮਰ ਜਾਂਦਾ, ਗੁਰਬਾਣੀ ਨੂੰ ਵਿਚਾਰੇ ਆ ਤੇ ਗੁਰਬਾਣੀ ਕਹਿੰਦੀ ਹੈ ਆਤਮਾ ਵੀ ਮਰ ਜਾਂਦੀ। ਉਸਨੂੰ ਆਤਮਘਾਤੀ ਨਾ ਆਖੋ ਜੋ ਗੱਡੀ ਤੇਰੇ ਸਿਰ ਦੇ ਕੇ ਮਰ ਜਾਂਦਾ, ਉਹਨੂੰ ਆਤਮਘਾਤੀ ਨਾ ਆਖੋ ਜੋ ਫਾਹ ਲੈ ਕੇ ਮਰ ਜਾਂਦਾ, ਉਹਨੂੰ ਆਤਮਘਾਤੀ ਨਾ ਆਖੋ ਜੋ ਜ਼ਹਿਰ ਖਾ ਕੇ ਮਰ ਜਾਂਦਾ। ਮੇਰੇ ਮਾਲਕ ਕਹਿੰਦੇ ਨੇ ਉਹ ਮੈਂ ਤੁਹਾਨੂੰ ਦੱਸਾਂ ਆਤਮਘਾਤੀ ਕਿਹਨੂੰ ਕਹਿੰਦੇ ਨੇ? ਪਾਤਸ਼ਾਹ ਤੇਰੇ ਦਰਬਾਰ 'ਚ ਕਿਹਨੂੰ ਆਤਮਘਾਤੀ ਕਿਹਾ ਜਾਂਦਾ? ਅਤੇ ਮੇਰੇ ਮਾਲਕ ਕਹਿੰਦੇ ਹਨ ਮਾਨੁਖ ਦੇ ਪਾਈ ਵਡਭਾਗੀ, ਨਾਮ ਨਾ ਜਪੇ ਤੇ ਆਤਮਘਾਤੀ। ਉਹ ਆਤਮਘਾਤੀ ਹੈ ਜੋ ਨਾਮ ਨਹੀਂ ਜਪਦਾ, ਸਿਮਰਨ ਨਹੀਂ ਕਰਦਾ। ਭਾਈ ਆਤਮਾ ਨੂੰ ਬਲਵਾਨ ਬਣਾਉਣ ਵਾਸਤੇ ਨਾਮ ਦੀ ਖੁਰਾਕ ਦੀ ਲੋੜ ਹੈ, ਕੀਰਤਨ ਦੀ ਖੁਰਾਕ ਦੀ ਲੋੜ ਹੈ। ਮਰਦਾਨਿਆ ਮੇਰੀ ਆਤਮਾ ਬਲਵਾਨ ਹੁੰਦੀ ਹੈ ਜਦੋਂ ਮੈਨੂੰ ਤੂੰ ਕੀਰਤਨ ਸੁਣਾਉਂਦਾ, ਜਦੋਂ ਤੂੰ ਮੈਨੂੰ ਗੁਰਬਾਣੀ ਸੁਣਾਉਂਦਾ। ਤੇ ਬਾਬਾ ਇਤਨੀ ਸੋਹਣੀ ਖੁਰਾਕ ਮੈਂ ਤੈਨੂੰ ਦੇਣਾ, ਫਿਰ ਇਕੱਲਾ ਤੁਰ ਗਈ, ਮੈਨੂੰ ਨਹੀਂ ਨਾਲ ਲੈ ਕੇ ਗਿਆ। ਅਤੇ ਮੇਰੇ ਹਜ਼ੂਰ ਨੇ ਆਖਿਆ ਮਰਦਾਨਿਆ ਇੱਕ ਗੱਲ ਸੀ, ਤੂੰ ਰਬਾਬ ਬਹੁਤ ਸੋਹਣਾ ਵਜਾਉਂਦਾ, ਤੂੰ ਕੀਰਤਨ ਬਹੁਤ ਸੋਹਣਾ ਗਾਉਂਦਾ, ਤੇਰੇ ਗਲੇ ਵਿੱਚ ਬੜਾ ਸੋਜ ਹੈ, ਤੇਰੀ ਸੁਰ ਵਿੱਚ ਖਾਰ ਸਵਾਦ ਤੇ ਰਸ ਹੈ। ਤੇ ਬਾਬਾ ਫਿਰ ਆਖਣ ਲੱਗੇ ਮੈਂ ਉੱਥੇ ਇਸ ਵਾਸਤੇ ਤੈਨੂੰ ਲੈ ਕੇ ਨਹੀਂ ਗਿਆ, ਮੇਰੇ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਵੀ ਕੀਰਤਨ ਦੇ ਆਸ਼ਕ ਹਨ, ਉੱਥੇ ਵੀ ਕੀਰਤਨ ਹੋ ਰਿਹਾ ਹੈ। ਸੋ ਦਰ ਤੇਰਾ ਕਿਹਾ ਸੋ ਕਰਕੇ ਆ, ਜਿਤ ਮੈਂ ਸਰਬ ਸੰਭਾਲੇ, ਇੱਕ ਵਾਜਾ ਨਹੀਂ ਇੱਕ ਤਬਲਾ ਨਹੀਂ। ਮੇਰੇ ਗੁਰੂ ਨਾਨਕ ਕਹਿੰਦੇ ਨੇ ਵਾਜੇ ਤੇਰੇ ਨਾਥ ਅਨੇਕ ਅਸੰਖਾਂ, ਕਹਿਤੇ ਤੇਰੇ ਮਾਮਣੇ ਹਾਰੇ, ਕਹਿਤੇ ਤੇਰੇ ਰਾਗ ਪ੍ਰੀਤ ਸਿੰਘ ਕਹੀਆਂ, ਕਹਿਤੇ ਤੇਰੇ ਗਾਵਣੇ ਹਾਰੇ। ਕੌਣ ਗਾ ਰਿਹਾ? ਗਾਵਣ ਤੁਧਰੂ ਪਾਉਣ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ, ਗਾਵਣ ਤੁਧਰੂ ਚਿੱਤ ਗੁਪਤ, ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ, ਗਾਵਣ ਤੁਨੂੰ ਈਸ਼ਰ ਬ੍ਰਹਮਾ ਦੇਵੀ। ਇਹ ਵੀ ਗਾ ਰਹੇ ਨੇ ਵਹੁਟੀਆਂ ਸਮੇਤ, ਪਰਿਵਾਰਾਂ ਸਮੇਤ, ਦੇਵੀ ਦੇਵਤੇ ਸਾਰੇ ਗਾ ਰਹੇ ਨੇ। ਮਰਦਾਨਿਆ ਉੱਥੇ ਸਾਰੇ ਕੀਰਤਨ ਗਾਉਂਦੇ ਨੇ, ਨਿਰੰਕਾਰ ਨੂੰ ਕੀਰਤਨ ਚੰਗਾ ਲੱਗਦਾ। ਕੀਰਤਨ ਉਹਨੂੰ ਪਾਉਂਦਾ ਹੈ। ਐਸਾ ਕੀਰਤਨ ਕਰ ਮਨ ਮੇਰੇ ਇਆਂ ਉਹਾਂ ਜੋ ਕੰਮ ਤੇਰੇ, ਉੱਥੇ ਵੀ ਤੇ ਕੰਮ ਹੋਣਾ ਇਹ ਕੀਰਤਨ, ਕਿਉਂਕਿ ਮਾਲਕ ਨੂੰ ਕੀਰਤਨ ਚੰਗਾ ਲੱਗਦਾ ਹੈ। ਮਰਦਾਨੇ ਆ, ਉਹ ਕੀਰਤਨ ਦਾ ਆਸ਼ਕ ਹੈ, ਉਹ ਕੀਰਤਨ ਦਾ ਪਿਆਰਾ ਹੈ। ਜੇ ਤੈਨੂੰ ਮੈਂ ਲੈ ਜਾਂਦਾ ਤੇਰੀ ਰਬਾਬ 'ਤੇ, ਤੇਰੀ ਆਵਾਜ਼ 'ਤੇ, ਉਹਨੇ ਮਸਤ ਹੋ ਜਾਣਾ ਸੀ, ਤੈਨੂੰ ਰੱਖ ਲੈਣਾ ਸੀ ਕੋਲ, ਮੈਂ ਫਿਰ ਕੀਰਤਨ ਤੋਂ ਵਧੀਆ ਰਹਿ ਜਾਂਦਾ। ਮਰਦਾਨੇ ਆ, ਤੂੰ ਮੈਨੂੰ ਖੁਰਾਕ ਦੇਣਾ। ਮਰਦਾਨੇ ਆ, ਤੂੰ ਮੇਰੀ ਆਤਮਾ ਨੂੰ ਬਲਵਾਨ ਬਣਾਉਣ ਵਾਸਤੇ ਕੀਰਤਨ ਆਧਾਰ ਬਖਸ਼ਣਾ ਹੈ, ਇਸ ਲਈ ਮੈਂ ਤੈਨੂੰ ਲੈ ਕੇ ਨਹੀਂ ਗਿਆ। ਟਹਿ ਪਿਆ ਮਾਲਕ ਦੇ ਚਰਨਾਂ 'ਤੇ, ਟਹਿ ਪਿਆ ਹਜ਼ੂਰ ਦੇ ਕਦਮਾਂ 'ਤੇ। ਬਾਬਾ ਤੇਰੀਆਂ ਤੂੰ ਜਾਣੇ, ਤੇਰੀਆਂ ਰਮਜ਼ਾਂ ਮੇਰੀ ਸਮਝ ਤੋਂ ਬਾਹਰ ਹਨ। ਮੈਂ ਜ਼ਾਤ ਦਾ ਮਿਰਾਸੀ, ਜ਼ਾਤ ਦਾ ਡੂਮ, ਤੇਰੀਆਂ ਰਮਜ਼ਾਂ ਕੀ ਜਾਣਾ। ਪਰ ਬਖਸ਼ਿਸ਼ ਕੀਤਾ ਕਰ, ਰਹਿਮਤ ਕੀਤਾ ਕਰ, ਮੇਰੀਆਂ ਭੁੱਲਾਂ ਨਾ ਚਿਤਾਰਿਆ ਕਰ, ਸਦਾ ਹੀ ਮੈਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਿਆ ਕਰ। ਆਓ ਬਾਈ ਪਿਆਰਿਓ, ਇਹ ਉਹ ਪਵਿੱਤਰ ਸਥਾਨ ਜਿੱਥੇ ਮਰਦਾਨੇ ਨੇ ਲਾਡ ਕੀਤਾ, ਜਿੱਥੇ ਮਰਦਾਨੇ ਨੂੰ ਪਿਆਰ ਮਿਲਿਆ ਧੰਨ ਗੁਰੂ ਨਾਨਕ ਦਾ। ਅੱਜ ਸਾਨੂੰ ਅਤੇ ਤੁਹਾਨੂੰ ਇਸ ਸਥਾਨ ਦੀ ਧੂੜੀ ਨਸੀਬ ਹੋਈ ਹੈ। ਆਓ ਸਾਰੇ ਰਸਨਾ ਪਵਿੱਤਰ ਕਰੋ, ਸਾਰੇ ਹਾਜ਼ਰੀਆਂ ਲਵਾਓ ਜੀ, ਇਹ ਸਾਰੇ ਤੁਕ ਸਾਰੇ ਗੁਲ ਪਾ ਕੇ ਆਖੋ ਜੀ।
ਆਪੇ ਸੁਖਮ, ਆਪੇ ਅਸਤੂ।